ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਭਾਈ ਕਾ ਅਤ ਭਾਈ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਭਾਈ ਕਾ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸ ਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਵਾਈ ਮਨ ਮਾਨਿਆ ਨਾਮ ਸੁਖਾਈ ਪਾਏ ਪਰ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸੁਖਾਈ ਪਾਏ ਪਰ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆਰੇ। ਪਰਮ ਸਤਿਕਾਰਯੋਗ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਅੰਦਰ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦਾਸ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕੀਤੇ ਹਨ। ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਤਰੁੱਠ ਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਉਸਦਾ ਮੂਲ ਪਾਠ ਅਤੇ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 596 'ਤੇ ਸ਼ੋਭਨੀਕ ਹਨ। ਸ਼ਬਦ ਦਾ ਸਿਰਲੇਖ ਹੈ ਸੋਰਠ ਮਹੱਲਾ ਪਹਿਲਾ ਚੌ ਤੁਕੇ। ਚੌ ਤੁਕੇ ਦਾ ਭਾਵ ਹੈ ਕਿ ਜਿੱਥੇ ਸ਼ਬਦ ਦੇ ਚਾਰ ਬੰਦ ਨੇ ਉੱਥੇ ਹਰੇਕ ਬੰਦ ਚਾਰ ਚਾਰ ਤੁਕਾਂ ਦਾ ਹੈ। ਗਰੀਬ ਨਵਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਸਾਨੂੰ ਬਹੁਤ ਹੀ ਅਨਮੋਲ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਮਨੁੱਖ ਕਦੇ ਆਪਣੇ ਮਾਤਾ ਪਿਤਾ ਦਾ ਪਿਆਰਾ ਪੁੱਤਰ, ਜਿਹੜਾ ਕਦੇ ਆਪਣੇ ਸੱਸ ਸਹੁਰੇ ਦਾ ਬਹੁਤ ਹੀ ਸਤਿਕਾਰਯੋਗ ਚਤਰ ਸਿਆਣਾ ਜਵਾਈ ਦਮਾਦ ਮੰਨਿਆ ਜਾਂਦਾ ਹੈ, ਜਿਸ ਮਨੁੱਖ ਨੂੰ ਕਦੇ ਪੁੱਤਰ ਧੀਆਂ ਦਾ ਪਿਤਾ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ, ਜੋ ਆਪਣੇ ਭੈਣ ਭਰਾਵਾਂ ਦਾ ਬਹੁਤ ਹੀ ਸੁਨੇਹੀ ਬਹੁਤ ਹੀ ਪਿਆਰਾ ਭਰਾ ਅਖਵਾਉਂਦਾ ਹੈ। ਇੱਕ ਦਿਨ ਐਸਾ ਆਉਂਦਾ ਹੈ ਕਿ ਮਾਲਕ ਦੇ ਹੁਕਮ ਵਿੱਚ ਮਨੁੱਖ ਨੂੰ ਇਹ ਸਾਰਾ ਕੁਝ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ। ਭਾਵੇਂ ਕਿ ਮਨੁੱਖ ਦਾ ਪਰਿਵਾਰ ਬਹੁਤ ਛੋਟਾ ਹੋਵੇ ਜਾਂ ਪਰਿਵਾਰਕ ਮੈਂਬਰਾਂ ਦੀ ਗਿਣਤੀ ਬਹੁਤ ਵੱਡੀ ਹੋਵੇ, ਸਾਹਿਬ ਦੇ ਬਚਨ ਨੇ ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ। ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ ਝੂਠ ਪਸਾਰੋ ਵਾ। ਰਹਾਓ ਦੇ ਬੰਦ ਵਿੱਚ ਸਤਿਗੁਰਾਂ ਨੇ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ, ਮਨ ਮਾਨਿਆ ਨਾਮ ਸਿਖਾਈ, ਕਿ ਜਿਹਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਜ ਜਾਂਦਾ, ਮਨ ਜਾਂਦਾ, ਪੂਰਨ ਤੌਰ 'ਤੇ ਜੁੜ ਜਾਂਦਾ, ਉਹਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਅਸਲ ਵਿੱਚ ਪਰਮੇਸ਼ਰ ਦਾ ਨਾਮ ਹੀ ਮੇਰਾ ਮਿੱਤਰ ਹੈ, ਉਹੀ ਮੇਰਾ ਹਰ ਥਾਂ 'ਤੇ ਸਾਥ ਨਿਭਾਉਣ ਵਾਲਾ ਹੈ, ਜਿੱਥੇ ਕਿਸੇ ਦੀ ਪਹੁੰਚ ਨਹੀਂ, ਜਿੱਥੇ ਸਾਰਿਆਂ ਨੇ ਸਾਥ ਛੱਡ ਜਾਣਾ, ਉੱਥੇ ਪਰਮੇਸ਼ਰ ਦਾ ਨਾਮ ਸਹਾਈ ਵੀ ਹੁੰਦਾ, ਮਦਦਗਾਰ ਵੀ ਬਣਦਾ, ਔਰ ਸੱਚਮੁੱਚ ਇੱਕ ਸੱਚੇ ਮਿੱਤਰ ਦੀ ਤਰ੍ਹਾਂ ਵਫਾਦਾਰੀ ਵੀ ਨਿਭਾਉਂਦਾ। ਇਸੇ ਕਰਕੇ ਗੁਰਦੇਵ ਜੀ ਗੁਰੂ ਤੋਂ ਬਲਹਾਰ ਜਾਣ ਦੀ ਸਾਨੂੰ ਪ੍ਰੇਰਨਾ ਕਰਦੇ ਨੇ, ਪਾਏ ਪਰੋਂ ਗੁਰ ਕੈ ਬਲਹਾਰੈ ਜਿਨ ਸਾਚੀ ਬੂਝ ਬੁਝਾਈ। ਹੇ ਭਾਈ, ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਤਿਗੁਰੂ ਤੋਂ ਸਦਾ ਬਲਹਾਰ ਜਾਵਾਂ, ਜਿਸ ਸਤਿਗੁਰੂ ਨੇ ਮੈਨੂੰ ਐਸੀ ਸੱਚੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ ਕਿ ਸੰਸਾਰ ਅੰਦਰ ਜਿੰਨੇ ਵੀ ਰਿਸ਼ਤੇ ਨੇ ਇਹ ਪੂਰਬਲੇ ਕਰਮਾਂ ਕਰਕੇ, ਸੰਸਕਾਰਾਂ ਕਰਕੇ, ਲੈਣ ਦੇਣ ਕਰਕੇ ਬਣੇ ਨੇ। ਜਦੋਂ ਤੱਕ ਮਨੁੱਖ ਦੇ ਸਰੀਰ ਅੰਦਰ ਸਵਾਸ ਚੱਲਦੇ ਨੇ, ਇਹਨਾਂ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੈ। ਇਹ ਰਿਸ਼ਤੇ ਚਾਹੀਦੇ ਨੇ, ਔਰ ਇਹ ਰਿਸ਼ਤੇ ਅੱਜ ਦੇ ਨਹੀਂ, ਪਤਾ ਨਹੀਂ ਕਦੋਂ ਕਦੇ ਸ਼ੁਰੂ ਹੋਏ ਨੇ। ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੋਂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ, ਕੇਤੇ ਰੂਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ। ਇਹ ਰਿਸ਼ਤੇ ਜੁੜਦੇ ਨੇ ਪਿਛਲੇ ਸੰਸਕਾਰਾਂ ਕਰਕੇ, ਲੈਣ ਦੇਣ ਕਰਕੇ, ਪੂਰਬਲੇ ਸੰਯੋਗਾਂ ਕਰਕੇ। ਪਰ ਜੇ ਇਹਨਾਂ ਵਿੱਚੋਂ ਨੇੜੇ ਹੋ ਕੇ ਵੇਖਿਆ ਜਾਵੇ ਕਿ ਅੰਤ ਵੇਲੇ ਕੋਈ ਨਾਲ ਨਿਭ ਸਕਦਾ, ਕੋਈ ਸਹਾਇਤਾ ਕਰ ਸਕਦਾ, ਅਤੇ ਹਰ ਵੇਲੇ ਜਵਾਬ ਨਾ ਪੱਖੀ ਹੀ ਆਉਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਕੋਈ ਜਾਣੈ ਕਵਨ ਈਹਾਂ ਜੱਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਜਿੱਥੇ ਇਹ ਰਿਸ਼ਤੇ ਪੂਰਬਲੇ ਕਰਮਾਂ ਕਰਕੇ, ਸੰਜੋਗ ਕਰਕੇ ਇੱਕ ਦੂਜੇ ਨਾਲ ਜੁੜੇ ਨੇ, ਕਿਸੇ ਦੇ ਅਸੀਂ ਮਾਤਾ ਪਿਤਾ ਹਾਂ, ਕਿਸੇ ਦੇ ਪੁੱਤਰ ਧੀ, ਕਿਸੇ ਦੇ ਭੈਣ ਭਰਾ, ਇਹ ਪੂਰਬਲੇ ਕਰਮਾਂ ਕਰਕੇ, ਪੂਰਬਲੇ ਸੰਜੋਗਾਂ ਕਰਕੇ ਰਿਸ਼ਤੇ ਜੁੜੇ ਨੇ। ਪਰ ਇਹਨਾਂ ਵਿੱਚੋਂ ਅੰਤੈ ਕੋ ਨਾ ਸਹਾਈ, ਚਾਹੇ ਉਹ ਰਿਸ਼ਤਾ ਸਾਡੇ ਪਰਿਵਾਰ ਦਾ ਹੈ, ਚਾਹੇ ਸੱਜਣ ਮਿੱਤਰਾਂ ਦਾ, ਚਾਹੇ ਧਨ ਦੌਲਤ ਦਾ, ਚਾਹੇ ਮਨੁੱਖ ਦੇ ਕੋਲ ਜਿੰਨੇ ਵੀ ਐਸ਼ ਵਰਜ ਦੇ ਸਾਧਨ ਨੇ, ਸਾਹਿਬ ਨੇ ਨਿਰਣਾ ਦਿੱਤਾ ਕਿ ਉਹ ਇੱਥੇ ਤਾਂ ਸੁੱਖ ਸਹੂਲਤਾਂ ਪੈਦਾ ਕਰ ਸਕਦੇ ਨੇ, ਚਾਹੀਦੇ ਨੇ। ਪਰ ਇਹਨਾਂ ਵਿੱਚੋਂ ਜੇ ਇਹ ਵੇਖੀਏ ਵੀ ਅੰਤ ਵੇਲੇ ਕੋਈ ਨਾਲ ਨਿਭ ਸਕਦਾ, ਅਤੇ ਸਾਹਿਬ ਕਹਿੰਦੇ ਅੱਜ ਤੱਕ ਕਿਸੇ ਮਨੁੱਖ ਨੇ ਵੀ ਇਹ ਨਹੀਂ ਵੇਖਿਆ ਕਿ ਦੁਨਿਆਵੀ ਤੌਰ 'ਤੇ ਕੋਈ ਰਿਸ਼ਤਾ ਉਹਦੇ ਨਾਲ ਨਿਭਦਾ ਹੋਵੇ। ਸਾਹਿਬ ਦੇ ਬਚਨ ਨੇ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਧਾਇਓ ਨਾਂਗਾ। ਇਹ ਸਭ ਕੁਝ ਛੱਡ ਕੇ ਮਨੁੱਖ ਇੱਕ ਦਿਨ ਸੰਸਾਰ ਤੋਂ ਖਾਲੀ ਹੱਥ ਅਤੇ ਨੰਗੇ ਪੈਰ ਹੀ ਤੁਰ ਜਾਂਦਾ, ਇੱਥੇ ਤੱਕ ਕਿ ਸਰੀਰ ਦੇ ਉੱਪਰ ਧਾਰਨ ਕੀਤੇ ਹੋਏ ਕੱਪੜੇ, ਆਤਮਾ ਦਾ ਕੱਪੜਾ ਸਰੀਰ, ਇਹ ਵੀ ਮਨੁੱਖ ਇੱਥੇ ਹੀ ਛੱਡ ਜਾਂਦਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਸਾਹਿਬ ਦੇ ਬਚਨ ਨੇ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਸੰਸਾਰ 'ਤੇ ਮਨੁੱਖ ਨੰਗਾ ਹੀ ਆਉਂਦਾ ਅਤੇ ਨੰਗਾ ਤੁਰ ਜਾਂਦਾ। ਨਾਂਗੇ ਆਵਨ ਨਾਂਗੇ ਜਾਣਾ, ਕੋਉ ਨਾ ਰਹਿ ਹੈ ਰਾਜਾ ਰਾਣਾ। ਭਾਵੇਂ ਕਿਸੇ ਦਾ ਪਰਿਵਾਰ ਛੋਟਾ ਹੋਵੇ, ਕਿਸੇ ਦਾ ਪਰਿਵਾਰ ਬਹੁਤ ਵੱਡਾ ਹੋਵੇ, ਭਾਵੇਂ ਕੋਈ ਧਨ ਕਰਕੇ ਥੁੜਿਆ ਹੋਵੇ, ਧਨ ਕਰਕੇ ਮਨੁੱਖ ਦੇ ਕੋਲ ਬਹੁਤ ਅਮੀਰੀ ਹੋਵੇ, ਸਾਹਿਬ ਦੇ ਬਚਨ ਨੇ, ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਟੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੋ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਗੁਰੂ ਤੋਂ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਕੇਵਲ ਪਰਮੇਸ਼ਰ ਦਾ ਨਾਮ ਹੀ ਸਾਡੇ ਨਾਲ ਨਿਭਣ ਵਾਲਾ ਹੈ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਪਰਮੇਸ਼ਰ ਦਾ ਨਾਮ ਗੁਰੂ ਕੀ ਸੰਗਤ ਵਿੱਚ ਜੁੜ ਕੇ ਸਿਮਰਨ ਦੇ ਨਾਲ ਸਾਡੇ ਜੀਵਨ ਦੇ ਸਾਰੇ ਕਾਰਜ ਜਿਹੜੇ ਨੇ, ਮਨੋਰਥ ਜਿਹੜੇ ਨੇ, ਉਹ ਪੂਰੇ ਹੋ ਜਾਂਦੇ ਨੇ। ਅਤੇ ਸਤਿਗੁਰਾਂ ਉਦਾਹਰਣਾਂ ਦੇ ਕੇ ਸਮਝਾਇਆ, ਐਸੋ ਸਹਾਈ ਹਰ ਕੋ ਨਾਮ, ਕਿ ਹਰੀ ਦਾ ਨਾਮ ਸਾਡੀ ਕਿਵੇਂ ਕਿਵੇਂ ਸਹਾਇਤਾ ਕਰਦਾ। ਉਦਾਹਰਣਾਂ ਦਿੱਤੀਆਂ ਨੇ ਕਿ ਜਿਵੇਂ ਬੇੜੀ ਡੁੱਬ ਰਹੀ ਹੋਵੇ ਅਤੇ ਉਸ ਵੇਲੇ ਮਨੁੱਖ ਯਤਨ ਕਰਦਾ ਕਿ ਮੈਨੂੰ ਕੋਈ ਨਾ ਕੋਈ ਸਹਾਰਾ ਮਿਲ ਜਾਵੇ। ਇੰਜ ਕਹਿ ਲਈਏ ਕਿ ਜਿਵੇਂ ਡੁੱਬਦੇ ਹੋਏ ਮਨੁੱਖ ਨੂੰ ਬੇੜੀ ਦਾ ਸਹਾਰਾ, ਜਿਵੇਂ ਇਸ ਇੱਕ ਭੁੱਖੇ ਮਨੁੱਖ ਨੂੰ ਮਾਤਾ ਵੱਲੋਂ ਖਵਾਏ ਗਏ ਹੋਏ ਭੋਜਨ ਦਾ ਆਸਰਾ, ਜਿਵੇਂ ਬਲਦੀ ਹੋਈ ਅੱਗ ਪਾਣੀ ਦਾ ਤਰੌਂਕਾ ਦੇ ਦਈਏ ਤਾਂ ਸ਼ਾਂਤ ਹੋ ਜਾਂਦੀ ਹੈ, ਜਿਵੇਂ ਰਣ ਭੂਮੀ ਦੇ ਵਿੱਚ ਆਪਣੇ ਭਰਾ ਅਤੇ ਜਿਹੜੇ ਸੱਜਣ ਨੇ, ਸਖੇ ਨੇ, ਉਹ ਮਦਦਗਾਰ ਬਣਦੇ ਨੇ, ਇਵੇਂ ਜਦੋਂ ਅੱਤ ਦੀ ਮੁਸ਼ਕਲ ਬਣੇ ਉਸ ਸਮੇਂ ਪਰਮੇਸ਼ੁਰ ਦਾ ਨਾਮ ਸਾਡੀ ਸਹਾਇਤਾ ਕਰਦਾ। ਸਾਹਿਬ ਦੇ ਬਚਨ ਨੇ ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਦੀਵਾ ਬੁੱਝ ਰਿਹਾ ਹੋਵੇ ਅਤੇ ਉਹਦੇ ਵਿੱਚ ਤੇਲ ਪਾ ਦਈਏ, ਬੁੱਝਦਾ ਹੋਇਆ ਦੀਵਾ ਫਿਰ ਜਗ ਜਾਂਦਾ। ਜਿਵੇਂ ਬੁੱਝਦੇ ਹੋਏ ਦੀਵੇ ਨੂੰ ਤੇਲ ਦਾ ਸਹਾਰਾ, ਜਿਵੇਂ ਡੁੱਬਦੇ ਨੂੰ ਬੇੜੀ ਦਾ ਸਹਾਰਾ। ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜੈਸੇ ਰਣਮੈ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਐਸੋ ਸਹਾਈ ਹਰ ਕੋ ਨਾਮ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਹਿੰਦੁਸਤਾਨ ਦਾ ਭ੍ਰਮਣ ਕੀਤਾ, ਡੋਲਦੇ ਹੋਏ ਮਨਾਂ ਨੂੰ ਸਤਿਗੁਰੂ ਜੀ ਨੇ ਤਰਵਾਸ ਦਿੱਤੀ, ਉਦਾਹਰਣਾਂ ਦੇ ਕੇ ਸਮਝਾਇਆ ਕਿ ਜਿਵੇਂ ਕਦੇ ਗਨਕਾ ਦੀ ਲਾਜ ਰੱਖੀ ਗਈ, ਦਰੋਪਦੀ ਦਾ ਪਰਦਾ ਕੱਜਿਆ ਗਿਆ, ਜਿਵੇਂ ਇੱਕ ਹਾਥੀ ਨੂੰ ਤੰਦੂਏ ਤੋਂ ਬਚਾਉਣ ਵਾਸਤੇ ਪਰਮੇਸ਼ੁਰ ਨੇ ਸਹਾਇਤਾ ਕੀਤੀ, ਇਵੇਂ ਪਰਮੇਸ਼ੁਰ ਦਾ ਨਾਮ ਹਰ ਵੇਲੇ ਸਾਡੀ ਪੈਜ ਰੱਖਣ ਵਾਲਾ ਹੈ, ਹਰ ਵੇਲੇ ਸਾਡਾ ਮਦਦਗਾਰ ਬਣਨ ਵਾਲਾ ਹੈ। ਐਸੋ ਸਹਾਈ ਹਰ ਕੋ ਨਾਮ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਵਰਤੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂੰ ਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂ ਕੋ ਦੁੱਖ ਹਰਿਓ ਕਰੁਨਾਮੈ ਆਪਣੀ ਪੈਜ ਵਡਾਈ, ਜੇ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕੋ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸ਼ਰਨਾਈ। ਸਾਹਿਬ ਕਹਿਣ ਲੱਗੇ, ਜਿਸ ਮਨੁੱਖ ਨੇ ਵੀ ਪਰਮੇਸ਼ੁਰ ਦੇ ਨਾਮ ਦਾ ਆਸਰਾ ਤੱਕਿਆ, ਪ੍ਰਭੂ ਦਾ ਨਾਮ ਉਹਦਾ ਮਦਦਗਾਰ ਬਣਦਾ। ਪਰ ਇਹ ਗੱਲ ਸਮਝ ਤਾਂ ਆਉਂਦੀ ਹੈ, ਮਨ ਮਾਨਿਆ ਨਾਮ ਸਿਖਾਈ। ਜੇ ਸਾਡਾ ਮਨ ਪੂਰਨ ਤੌਰ 'ਤੇ ਮੰਨ ਜਾਵੇ, ਪੂਰਨ ਤੌਰ 'ਤੇ ਪ੍ਰਭੂ ਨਾਲ ਜੁੜ ਜਾਵੇ, ਜਦੋਂ ਇਹ ਮਨ ਪਤੀਜ ਜਾਂਦਾ ਤਾਂ ਫਿਰ ਲੋਕ ਭਾਵੇਂ ਨਾ ਵੀ ਮੰਨਣ, ਲੋਕ ਲਾਜ ਤੋਂ ਵੀ ਮਨੁੱਖ ਉੱਪਰ ਉੱਠ ਜਾਂਦਾ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਕਹਿਣ ਲੱਗੇ, ਪਹਿਲਾਂ ਤਾਂ ਉਹ ਕਰਮ ਕਰਦੇ ਸਨ ਜੋ ਲੋਕ ਇਲਾਜ ਲਈ ਕੀਤੇ ਜਾਂਦੇ ਸਨ, ਲੋਕ ਵਿਖਾਵੇ ਲਈ ਕੀਤੇ ਜਾਂਦੇ ਸਨ, ਲੋਕਾਂ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਸਨ। ਅੱਜ ਵੀ ਮਨੁੱਖ ਕਹਿੰਦਾ ਵੀ ਜੇ ਮੈਂ ਗੁਰਮਤਿ ਤੋਂ ਹਟ ਕੇ ਮਨ ਮਤ ਨਾ ਕੀਤੀ ਤਾਂ ਲੋਕ ਕੀ ਕਹਿਣਗੇ। ਪਰ ਕਦੇ ਆਪਾਂ ਇਹ ਕਿਹਾ ਕਿ ਜੇ ਆਪਾਂ ਗੁਰਮਤਿ ਤੋਂ ਹਟ ਕੇ ਮਨ ਮਤ ਵਾਲੇ ਕਰਮ ਕਰਾਂਗੇ ਤਾਂ ਸਾਡੇ ਸਤਿਗੁਰੂ ਕੀ ਕਹਿਣਗੇ। ਕੇਵਲ ਆਪਾਂ ਲੋਕ ਲਾਜ ਦੀ ਖਾਤਰ ਹੀ ਮਨ ਮਤ ਕਰੀ ਜਾਂਦੇ ਹਾਂ। ਪਰ ਸਾਹਿਬ ਕਹਿੰਦੇ, ਜਿਹਦਾ ਮਨ ਪ੍ਰਭੂ ਨਾਲ ਜੁੜ ਜਾਵੇ, ਪੂਰਨ ਤੌਰ 'ਤੇ ਮੰਨ ਜਾਵੇ, ਉਹ ਫਿਰ ਲੋਕ ਲਾਜ ਤੋਂ ਵੀ ਉੱਪਰ ਉੱਠ ਪੈਂਦਾ। ਵੈਸੇ ਮਨ ਹਮੇਸ਼ਾ ਹੀ ਮਨੁੱਖ ਨੂੰ ਭਟਕਣਾ ਵਿੱਚ ਪਾਈ ਰੱਖਦਾ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਕਬਹੂੰ ਜੀੜਾ ਊਬ ਚੜਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਮਨ ਦੀ ਅਵਸਥਾ ਇੱਕ ਡੱਡੂ ਦੀ ਤਰ੍ਹਾਂ, ਜਿਵੇਂ ਬਰਸਾਤ ਨਾ ਹੋਵੇ ਤਾਂ ਡੱਡੂ ਚੁੱਪ ਕਰ ਜਾਂਦੇ ਨੇ, ਅਸੀਂ ਵੇਖਦੇ ਹਾਂ ਵੀ ਸ਼ਾਇਦ ਡੱਡੂ ਖਤਮ ਹੋ ਗਏ ਨੇ, ਮਰ ਗਏ ਨੇ। ਪਰ ਥੋੜ੍ਹੀ ਜਿਹੀ ਵਰਖਾ ਹੋਵੇ, ਥੋੜ੍ਹਾ ਜਿਹਾ ਮੀਂਹ ਪਵੇ ਤਾਂ ਡੱਡੂ ਫਿਰ ਬੋਲਣਾ ਸ਼ੁਰੂ ਕਰ ਦਿੰਦੇ ਨੇ। ਕਿਸੇ ਕਵੀ ਦੇ ਬੋਲ ਨੇ ਕਿ ਮਨ ਦੀ ਹਾਲਤ ਬਿਲਕੁਲ ਡੱਡੂ ਵਰਗੀ, ਜੇ ਅਸੀਂ ਸਮਝਦੇ ਹਾਂ ਮਨ ਮਰ ਗਿਆ, ਮਨ ਚੁੱਪ ਕਰ ਗਿਆ, ਮਨ ਟਿਕ ਗਿਆ, ਪਰ ਜਦੋਂ ਥੋੜ੍ਹੀ ਜਿਹੀ ਕੁਸੰਗਤ ਦੀ ਵਰਖਾ ਹੋਵੇ ਤਾਂ ਫਿਰ ਇੱਕਦਮ ਇਹ ਬੋਲਣਾ ਸ਼ੁਰੂ ਕਰ ਦਿੰਦਾ, ਮੈਂ ਜਾਣਿਓ ਮਨ ਮਰ ਗਇਓ, ਅਜੋ ਸੋ ਮਰਿਓ ਨਾਹੇ, ਵਰਖਾ ਪਰੇ ਕੁਸੰਗ ਕੀ ਦਾਦਰ ਜਿਉਂ ਗਰੁੜਾਏ। ਪਰ ਜਿਹਦਾ ਮਨ ਪੂਰਨ ਤੌਰ 'ਤੇ ਮੰਨ ਜਾਂਦਾ, ਮਨ ਮਾਨਿਆ ਨਾਮ ਸਿਖਾਈ, ਉਹਨੂੰ ਫਿਰ ਇਹ ਸਮਝ ਆਉਂਦੀ ਹੈ ਕਿ ਭਾਵੇਂ ਦੁਨਿਆਵੀ ਤੌਰ 'ਤੇ ਕਈ ਰਿਸ਼ਤੇ ਨੇ, ਪਰ ਅਸਲ ਵਿੱਚ ਸਦੀਵੀ ਤੌਰ 'ਤੇ ਨਾਲ ਨਿਭਣ ਵਾਲਾ ਪਰਮੇਸ਼ੁਰ ਦਾ ਨਾਮ ਹੈ। ਸਾਨੂੰ ਘਰ ਪਰਿਵਾਰ ਵਿੱਚ ਰਹਿੰਦਿਆਂ, ਕਾਰ ਵਿਹਾਰ ਕਰਦਿਆਂ, ਸਦਾ ਹੀ परमेश्वर दे नाम नूं जपना चाहीदा। जिवें सतगुरु जी ने साडे ते कृपा कीती है, जिथे असी गुरु दे शब्द दी विचार नाल जुड़ना है, उत्थे जदों अमृतसर शहर वल आपां झात मारदे हां, सतगुरां ने जिथे साडे ते होर बख्शिशां कीतियां ने, मनुखता ते बड़े सतगुरां ने पारोपकार कीते ने, उत्थे गुरदेव जी ने अपने हत्थी नगर वसा के हरे परे बाग लगवा के पानी की किल्लत नूं दूर करन लई छे छे हरटां वाले खूह लगवा के गुरदेव जी ने कोड़ी घर दवाखाने सफाखाने खिलवा के और सदीवी तौर ते अतुट गुरु के लंगरां की शुरुआत करके अपने शरीरक हयाती विच उपदेश दिता कि संगतां कायम करो, जुड़ बैठ के मालक की सिमरती विच जुड़ो। गुरदेव जी ने सानू दुनियावी तौर पर आप भी किवें वसना ते दूसरियां नू असी उन्हां दा वसेबा किवें करवाउणा ये सिक्ख्या दित्ती है। जिथे गुरु नानक साहब जी ने करतारपुर साहब नगर वसाया, उत्थे उन्हां ने हुक्म करके श्री गुरु अंगद देव साहब जी नू खडूर साहब की धरती ते भेजिया। असी बचन पढ़दे हां कि दिता छोड़ करतारपुर बैठ खडूर है जोत जगाई, फिर वसाया फिर आण सतगुर खडूर, जप तप संजम नाल तुद होर मुच गुरूर, लब वनाहे मानसा जो पाणी बूर, वरिया दरगै गुरु की कुदरती नूर, नौ निद नाम निधान है तुद विच भरपूर, जित सो हाथ न लभई तू ओ ठरूर, निंदा तेरी जो करै सो वंजै चूर, नेड़ै दिसै मात लोग तुद सुझै दूर, फेर वसाया फेर आण सतगुर खडूर। इवें गुरु अंगद देव साहब जी ने हुक्म कीता गुरु अमरदास जी नूं ब्यास दरिया दे कंडे ते, गोबिंदवाल गोबिंदपुरी सम जलन तीर बिपास बनायो। गुरु अमरदास जी ने गोबिंदवाल साहब नगर वसाया। भाई गुरदास जी ने इस गल की गवाही भरी है कि लैणे पाई नानकों देनी अमरदास घर आई, गुर बैठा अमर स्वरूप होए, गुरमुख पाई दात अलाई, फेर वसाया गोबिंदवाल अचरज खेल ना लख्या जाई, दात जोत खसमै वड्याई। श्री गुरु अमरदास साहब जी ने भाई जेठा जी नूं धन गुरु रामदास जी नूं इशारा कीता कि जिवें हुण तक तीन गुरु साहिबान ने वख वख नगर वसाए ने, उत्थे तुसीं वी एक नगर वसाओ जो आउण वाले समें दे विच सिख कौम दा केंद्रीय स्थान बनना है, जो मनुखता लई रूहानियत दा सोमा बनना है, जिहदी उपमा बारे मेरे गुरदेव ने बचन कहे ने, डिठे सभे थाम नहीं तुद जिहिआ, बद्धो पुरख बधातै तां तूं सुहिआ, वसदी सगन अपार अनूप रामदासपुर, हरहा नानक कसमल जाए नाया रामदास सर। जदों भी अमृतसर शहर की स्थापना की गल चलेगी, धन गुरु रामदास जी इस नगरी दे फाउंडर ने, उन्होंने अमृतसर शहर की बुनियाद रखी है। कवि संतोख सिंह जी ने श्री गुरप्रताप सूरज ग्रंथ अंदर जिक्र किया कि गुरु अमरदास जी ने आप ये इशारा किया, संकेत दिता, गुरु रामदास जी नूं प्रेरणा की कि जाओ ग्राम तुंग ते अहे उचेरे, गिल वाली ते लखो परेरे, है सुल्तान पिंड जिस नामू, तिस ते पश्चिम दिस अबरामू, तहां जाए कर नगर बसावो, सुंदर अपने सदन बनावो। जिहदा अर्थ सी कि गुरु अमरदास जी ने इशारा किया गुरु रामदास जी नूं कि चार पिंड, एक तां तुंग पिंड का जिक्र आउंदा है, एक गुमटाला, तीसरा सुल्तान विंड ते चौथा गिल वाली, इन्हां चारां पिंडां दे विचकार एक ऐसी रमणीक जगह है जिहड़ी सुंदर हरे भरे दरख्तां नाल घिरी होई, जिथे एक सुंदर ढाब, सुंदर एक तालाब, जिथे 24 घंटे जिहड़ा जल है वह मौजूद रहिंदा, कदे सुकदा नहीं। गुरु अमरदास जी का इशारा सी कि तुंग पिंड तो थोड़ा जिहा उच्चे वाले पासे नूं, गिल वाली तो थोड़ा जिहा परे जा के अगे सुल्तान विंड आउंदा है, ते सुल्तान विंड तो पछम वाले पासे जा के उस रमणीक जगह ते तुसी मोड़ी गड़ के सुंदर नगर की बुनियाद रखो। धन गुरु रामदास जी ने गुरु अमरदास जी का हुक्म मन्या, इत्थे मोड़ी गड़ के अमृतसर शहर की स्थापना की, जिथे अज गुरु का महल है उत्थे सतगुरु जी ने सब तो पहला अपने रहन वास्ते घर बनाए। फिर गुरदेव जी ने 52 तो भी वध वख वख कित्यां नाल संबंधित लोकां नूं प्रेर के इस नगरी विखे लिया के वसाउणा कीता। यह नगर वपारक तौर ते अंतरराष्ट्रीय पद्धर ते मशहूर हो सके, इसलिए मेरे सतगुरु जी ने जिथे गुरु बाजार की आप रचना करवाई, उत्थे वख वख जिहड़े किते सन उन्हां नाल संबंधित लोकां नूं लिया के उन्हां दा इत्थे वसेबा करवाया, और मेरे गुरदेव ने इस नगर की आप स्थापना की। भाई गुरदास जी ने इस गल का जिक्र किया, बैठा सोढ़ी पातशाह रामदास सतगुरु कहावै, पूरन ताल खटाया अमृतसर विच जोत जगावै। अज जदों अमृतसर शहर का बुनियाद जा इंज कह लईए कि स्थापना दिवस मनाउण दी गल चलेगी, तो इस नगरी नूं असी किवें हरिया भरिया रखना है, इस नगरी नूं आपां किवें साफ सुथरा रखना है, जिथे ये समें दी सरकार दा फर्ज बनदा है, जिथे श्रोमणी गुरद्वारा प्रबंधक कमेटी वल्लों उपराले कीते जा रहे ने, उत्थे ये तां ही संभव हो सकदा है कि जे समुचियां संगतां अपना भरवां सहयोग देण, असी वध तो वध अपने हथीं रुख लगाईए तां कि वातावरण नूं सुहावना ते हरिया भरिया कीता जा सके। जिवें अमृतसर दी स्थापना बड़े चा नाल बड़ी श्रद्धा भावना दे नाल जिन्हां दे मन अंदर सतगुरु ने प्रेरणा की उन्हां दे अंदर उत्साह है, सानू सारियां नूं मिल के अपने मन अंदर ऐसा चाह पैदा करना चाहिए कि सतगुरु गुरु रामदास जी की वसाई हुई इस नगरी नूं असी हर पक्ष तो सुहावना ते हर पक्ष तो जो रमणीक गुरु साहब जी ने इस नगरी नूं बनाया उहदे विच अपना बनदा योगदान पा सकीए। सतगुरु साहब जी ने जिथे नगर वसाए, जिथे मनुख नूं किरत करन दा उपदेश दिता, जिथे घर परिवार दी रिश्तियां दी अहमियत समझाई, उत्थे नाल ही ये भी सिख्या दित्ती कि ये सारा कुछ तां सार्थक है जे इन्हां विच रह के असी परमेश्वर दा नाम जपांगे। जे घर विच बैठ के नाम जपांगे वह घर सुहावना है, जे परिवार विच बैठ के नाम जपांगे वह परिवार भी सुहावना बन जांदा है, क्योंकि जिथे नाम जपी है प्रभ प्यारे से अस्थिल सोयन चोबारे, जिथे नाम न जपिया मेरे गोविंदा से ही नगर उजाड़ी जियो। जगत गुरु नानक साहब जी ने जिथे रिश्तियां दी गल कीती, जिथे मनुख नूं घर परिवार की अहमियत समझाई, सानू किरत करन दी प्रेरणा कीती, उत्थे अगली गल जरूर समझाई कि यह सारा कुछ तां पवित्र है, तां सफल है जे परमेश्वर दा नाम जपोगे, क्योंकि किरत करो नाम जपो वंड छको, ये मेरे सतगुरु का उपदेश है। आओ मन बिरतियां नूं एकागर करके सतगुरु साहब जी दे बख्शिश कीते हुए पावन पवित्र गुरु शब्द दी विचार नाल जुड़ना करिए।
सतनाम वाहिगुरु साहिब जी। सोरठ महला पहला चौथ के
पावन गुर शब्द सोरठ राग विच ਸਿੱਖ ਧਰਮ ਦੇ ਬਾਨੀ ਜਗਤ ਗੁਰੂ ਜਾਹਰ ਪੀਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੇ ਚਾਰ ਬੰਦ ਨੇ ਅਤੇ ਹਰ ਇੱਕ ਬੰਦ ਜਿਹੜਾ ਉਹ ਚਾਰ ਚਾਰ ਤੁਕਾਂ ਵਾਲਾ ਹੈ। ਚੌ ਤੁਕੇ ਦਾ ਅਰਥ ਹੈ ਕਿ ਚਾਰ ਤੁਕਾਂ ਤੋਂ ਬਾਅਦ ਇੱਕ ਨੰਬਰ ਆਉਂਦਾ ਹੈ, ਫਿਰ ਚਾਰ ਤੁਕਾਂ ਤੋਂ ਬਾਅਦ ਦੋ, ਫਿਰ ਤਿੰਨ, ਫਿਰ ਚਾਰ। ਰਹਾਉ ਵਾਲਾ ਜਿਹੜਾ ਬੰਦ ਹੈ ਉਹਦੀਆਂ ਦੋ ਤੁਕਾਂ ਨੇ, ਕਿਉਂਕਿ ਉਹ ਸ਼ਬਦ ਦਾ ਅੰਤਰੀਵ ਭਾਵ ਹੈ, ਕੇਂਦਰੀ ਭਾਵ ਹੈ।
ਮਾਏ ਬਾਪ ਕੋ ਬੇਟਾ ਨਿਕਾ ਸਸਰਾ ਚਤਰ ਜਵਾਏ।
ਜਿਹੜਾ ਮਨੁੱਖ ਇੱਕ ਦਿਨ ਆਪਣੇ ਮਾਂ ਬਾਪ ਦਾ ਸੁੰਦਰ ਪਿਆਰਾ ਬੇਟਾ ਹੁੰਦਾ। ਨਿਕਾ ਸ਼ਬਦ ਜਿਹੜਾ ਨਾ, ਇਹਦਾ ਅਰਥ ਆਪਾਂ ਨਿੱਕਾ ਵੀ ਕਰਦੇ ਹਾਂ, ਇਹਦਾ ਅਰਥ ਸੁੰਦਰ ਵੀ ਹੈ। ਜਿਵੇਂ ਸੰਤੋ ਰਾਮਦਾਸ ਸਰੋਵਰ ਨਿੱਕਾ, ਨਿੱਕਾ ਦਾ ਅਰਥ ਹੈ ਸੁੰਦਰ, ਨਿੱਕੀ ਸਾਧ ਸੰਗਾਨੀ। ਇਸੇ ਤਰ੍ਹਾਂ ਮਾਏ ਬਾਪ ਕੋ ਬੇਟਾ ਨਿੱਕਾ, ਕਦੇ ਜਿਹੜਾ ਮਨੁੱਖ ਆਪਣੇ ਮਾਤਾ ਪਿਤਾ ਦਾ ਬੜਾ ਸੁੰਦਰ ਬੜਾ ਪਿਆਰਾ ਬੇਟਾ ਭਾਵ ਪੁੱਤਰ ਹੁੰਦਾ।
ਬਾਲ ਕੰਨਿਆ ਕਾ ਬਾਪ ਪਿਆਰਾ ਭਾਏ ਕਾ ਵਤ ਭਾਏ।
ਉਹੀ ਮਨੁੱਖ ਜਦੋਂ ਆਪਣੇ ਸੱਸ ਸਹੁਰੇ ਦਾ ਚਤਰ ਜਵਾਈ ਅਖਵਾਉਂਦਾ, ਫਿਰ ਇੱਕ ਦਿਨ ਉਹ ਪਤੀ ਬਣਦਾ। ਸਾਹਿਬ ਕਹਿੰਦੇ ਉਹੀਓ ਫਿਰ ਬਾਲ ਕੰਨਿਆ ਕੋ ਬਾਪ ਪਿਆਰਾ। ਬਾਲ ਦਾ ਅਰਥ ਹੈ ਬਾਲਕ ਪੁੱਤਰ ਅਤੇ ਕੰਨਿਆ ਦਾ ਅਰਥ ਹੈ ਧੀ। ਜਿਹੜਾ ਆਪਣੇ ਧੀ ਅਤੇ ਪੁੱਤਰ ਦਾ ਬੜਾ ਪਿਆਰਾ ਇੱਕ ਦਿਨ ਬਾਪੂ ਇੱਕ ਦਿਨ ਪਿਤਾ ਅਖਵਾਉਂਦਾ ਹੈ। ਭਾਈ ਕੋ ਅਤ ਭਾਈ, ਜਿਹੜਾ ਆਪਣੇ ਭਰਾਵਾਂ ਵਿੱਚ ਇੰਝ ਕਹਿ ਲਈਏ ਭੈਣ ਭਰਾਵਾਂ ਦੇ ਵਿੱਚ ਬੜਾ ਪਿਆਰਾ ਭਰਾ ਹੈ, ਕਿਉਂਕਿ ਭਰਾ ਜਿਹੜੇ ਨੇ ਉਹ ਸੱਜੀ ਬਾਂਹ ਮੰਨੇ ਜਾਂਦੇ ਨੇ। ਅਤੇ ਸਾਹਿਬ ਕਹਿੰਦੇ ਨੇ ਜਿਹੜੇ ਇਹ ਰਿਸ਼ਤੇ ਨੇ ਨਾ, ਮਾਏ ਬਾਪ ਕੋ ਬੇਟਾ ਨਿੱਕਾ ਸਸੁਰੈ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ। ਜਿਹੜਾ ਮਨੁੱਖ ਕਦੇ ਇਹਨਾਂ ਰਿਸ਼ਤਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦਾ ਹੈ ਅਤੇ ਬੜਾ ਪਿਆਰਾ ਲੱਗਦਾ ਹੈ।
ਹੁਕਮ ਭਇਆ ਬਾਹਰ ਘਰ ਛੋਡਿਆ ਖਿਲ ਮਹਿ ਭਏ ਪਰਾਏ।
ਪਰ ਜਦੋਂ ਮਾਲਕ ਦਾ ਹੁਕਮ ਆਉਂਦਾ, ਭਾਵੇਂ ਇਹਦਾ ਘਰ ਹੋਵੇ ਅਤੇ ਭਾਵੇਂ ਘਰ ਤੋਂ ਬਾਹਰ ਜਿੰਨੀ ਇਹਦੀ ਪ੍ਰੋਪਰਟੀ ਜਿੰਨਾ ਵੀ ਇਹਨੇ ਵਿਸਤਾਰ ਕੀਤਾ, ਉਹ ਸਭ ਕੁਝ ਛੱਡ ਕੇ ਇੱਕ ਖਿਨ ਦੇ ਵਿੱਚ ਇਹਦੇ ਤੋਂ ਉਹ ਪਰਾਇਆ ਹੋ ਜਾਂਦਾ। ਭਾਵ ਮਾਲਕ ਦਾ ਹੁਕਮ ਹੋਇਆ ਅਤੇ ਇੱਕ ਖਿਨ ਦੇ ਵਿੱਚ ਜਿਹਨੂੰ ਇਹ ਆਪਣਾ ਸਮਝੀ ਬੈਠਾ ਸੀ ਉਹ ਪਰਾਇਆ ਹੋ ਗਿਆ। ਇਹੀ ਕਾਰਨ ਕਿ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝੀ ਬੈਠੇ ਹੋ ਉਹ ਪਰਾਏ ਨੇ, ਅਤੇ ਜਿਹਨੂੰ ਤੁਸੀਂ ਪਰਾਇਆ ਸਮਝੀ ਬੈਠੇ ਹੋ ਉਹ ਆਪਣਾ ਹੈ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਆਪਾਂ ਕਹਿੰਦੇ ਹਾਂ ਜੀ ਮਨ ਜੁੜੇਗਾ ਕਦੋਂ, ਜਦੋਂ ਸਭ ਕੁਝ ਪਰਾਇਆ ਲੱਗਣ ਲੱਗ ਪਵੇ, ਪਰਮੇਸ਼ੁਰ ਆਪਣਾ ਲੱਗਣ ਲੱਗ ਪਵੇ। ਜਦੋਂ ਪਰਮੇਸ਼ੁਰ ਅਤੇ ਗੁਰੂ ਦੀ ਖਾਤਰ ਇਹ ਸਭ ਕੁਝ ਕੁਰਬਾਨ ਵੀ ਕਰਨਾ ਪਵੇ ਅਤੇ ਬੰਦਾ ਕਰ ਦੇਵੇ, ਪਰ ਬੰਦਾ ਆਪਣੇ ਧੀਆਂ ਪੁੱਤਰਾਂ ਦੀ, ਘਰ ਦੀ ਖਾਤਰ, ਪਰਿਵਾਰ ਦੀ ਖਾਤਰ, ਸਮਾਜ ਦੀ ਖਾਤਰ, ਕਈ ਵਾਰ ਗੁਰੂ ਦੇ ਸਿਧਾਂਤਾਂ ਦੀ ਵੀ ਕੁਰਬਾਨੀ ਦੇ ਦਿੰਦਾ। ਇਹ ਆਪਣੇ ਖਾਤਰ ਗੁਰੂ ਨੂੰ ਕੁਰਬਾਨ ਕਰਦਾ, ਪਰ ਜਿਸ ਦਿਨ ਗੁਰੂ ਦੀ ਖਾਤਰ ਆਪਣਾ ਸਭ ਕੁਝ ਹੀ ਕੁਰਬਾਨ ਕਰ ਦੇਵੇ, ਕੁਰਬਾਨ ਕਰਨ ਦਾ ਭਾਵ ਲੋਕ ਲਾਜ ਤੋਂ ਉੱਪਰ ਉੱਠ ਪਵੇ, ਦੁਨਿਆਵੀ ਰਿਸ਼ਤਿਆਂ ਦੀ ਕਦਰ ਜਾਣੇ, ਫਰਜ਼ ਨਿਭਾਵੇ, ਪਰ ਇਹਨਾਂ ਵਿੱਚ ਰਹਿੰਦਾ ਹੋਇਆ ਆਪਣੀ ਸਾਂਝ, ਆਪਣਾ ਪਿਆਰ ਪਰਮੇਸ਼ੁਰ ਨਾਲ ਜੁੜੇ, ਕਿਉਂਕਿ ਪਰਮੇਸ਼ੁਰ ਹੀ ਆਪਣਾ ਹੈ, ਬਾਕੀ ਤਾਂ ਸਭ ਕੁਝ ਪਰਾਇਆ ਹੋਣ ਵਾਲਾ ਹੈ। ਸਾਹਿਬ ਕਹਿਣ ਲੱਗੇ ਖਿਨ ਮੈਂ ਭਈ ਪਰਾਈ, ਇਹਦੀ ਸਾਰੀ ਸਮੱਗਰੀ ਜਿਹੜੀ ਹੈ ਇੱਕ ਖਿਨ ਦੇ ਵਿੱਚ ਪਰਾਈ ਹੋ ਜਾਂਦੀ ਹੈ, ਕਿਉਂਕਿ ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪਾਹਨ ਦੋ ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਰ ਸਮੱਗਰੀ ਸਭ ਮਿਥਿਆ ਅਸਨਾਹਾ, ਰੇ ਮਨ ਕਿਆ ਕਰੇ ਹੈ ਹਾਹ ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹ। ਸਾਹਿਬ ਕਹਿਣ ਲੱਗੇ ਜਿਵੇਂ ਤਨ ਦੇ ਉੱਪਰ ਕੱਪੜੇ ਪਹਿਨਦਾ ਅਤੇ ਉਹ ਪੁਰਾਣੇ ਹੁੰਦੇ ਨੇ ਤੂੰ ਉਤਾਰ ਦਿੰਦਾ, ਜਿਵੇਂ ਕੰਧ ਉੱਪਰ ਤੁਰਿਆ ਜਾਂਦਾ ਅਤੇ ਅਖੀਰ ਨੂੰ ਕੰਧ ਮੁੱਕ ਜਾਂਦੀ ਹੈ, ਤੈਨੂੰ ਰੁਕਣਾ ਪੈਂਦਾ। ਜਿਵੇਂ ਕਿਸੇ ਪਾਣੀ ਦੇ ਹੌਜ ਵਿੱਚ ਲੂਣ ਪਾ ਦਈਏ ਅਤੇ ਉਹਨੂੰ ਗਲਦਿਆਂ ਉਹਨੂੰ ਖੁਰਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਬਿਲਕੁਲ ਜਦੋਂ ਮਾਲਕ ਦੀ ਆਗਿਆ ਆ ਗਈ ਅਤੇ ਇੱਕ ਘੜੀ ਦੇ ਵਿੱਚ ਇੱਕ ਪਲ ਵਿੱਚ ਹੀ ਸਭ ਕੁਝ ਛੱਡ ਕੇ ਤੂੰ ਤੁਰ ਜਾਣਾ। ਫਿਰ ਮੈਂ ਬਚਨ ਰਿਪੀਟ ਕਰਾਂ ਕਿ ਜਿਸ ਨੂੰ ਤੂੰ ਅਸਤਰ ਕਰ ਮੰਨੈ, ਜਿਹਨੂੰ ਤੂੰ ਸਥਿਰ ਕਰਕੇ ਮੰਨ ਰਿਹਾ, ਤੇ ਪਾਹਨ ਦੋ ਦਾਹਾ, ਉਹ ਤੇ ਦੋ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਪੁੱਤਰ ਕਲੱਤਰ ਗ੍ਰਹਿ ਸਗਰ ਸਮੱਗਰੀ ਸਭ ਮਿੱਥਿਆ ਸੁਨਾਹਾ, ਜਿੰਨੀ ਵੀ ਤੂੰ ਸਮੱਗਰੀ ਪਰਿਵਾਰ ਦੇਖਦਾ ਇਹ ਸਭ ਕੁਝ ਮਿੱਥਿਆ ਹੈ, ਨਾਸ਼ਵਾਨ ਹੈ, ਝੂਠੇ ਨੇ, ਇਹ ਨਾਲ ਨਿਭਣ ਵਾਲੇ ਨਹੀਂ। ਰੇ ਮਨ ਕਿਆ ਕਰੇ ਹੈ ਹਾਹਾ, ਹੇ ਮੇਰੇ ਮਨ ਤੂੰ ਖਿੜ ਖਿੜ ਕੇ ਹੱਸਦਾ ਆਪਣੇ ਪਰਿਵਾਰ ਨੂੰ ਵੇਖ ਕੇ, ਆਪਣੀ ਧਨ ਸਮੱਗਰੀ ਨੂੰ ਵੇਖ ਕੇ, ਪਰ ਇਹ ਤਾਂ ਇਸ ਤਰ੍ਹਾਂ ਦਾ ਮਾਇਆ ਜਾਲ ਹੈ ਕਿ ਜਿਵੇਂ ਮੀਂਹ ਪੈ ਕੇ ਹਟੇ ਅਤੇ ਅਸਮਾਨ ਵਿੱਚ ਇੱਕ ਮਨੋਕਲਪਤ ਨਗਰੀ ਬਣਦੀ ਹੈ, ਜਿਹਨੂੰ ਲੋਕ ਹਰ ਚੰਦੌਰੀ ਦੀ ਨਗਰੀ, ਜਿਹਨੂੰ ਲੋਕ ਗੰਧਰਵ ਨਗਰੀ ਕਹਿੰਦੇ ਨੇ, ਉਹ ਵੇਖਣ ਨੂੰ ਤਾਂ ਹੈ ਪਰ ਅਸਲ ਵਿੱਚ ਨਹੀਂ। ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਤੂੰ ਕਰਨਾ ਕੀ ਹੈ ਇੱਕ ਰਾਮ ਭਜਨ ਲੈ ਲਾਹਾ, ਕਿਉਂ ਕਿਉਂਕਿ ਜੈਸੇ ਬਸਤਰ ਦੇ ਉਡਾਨੇ, ਦਿਨ ਦੋਏ ਚਾਰ ਪੁਰਾਹਾ, ਭੀਤ ਉਪਰੇ ਕੇਤਕ ਧਾਈਐ ਅੰਤ ਓਰ ਕੋ ਆਹਾ, ਜੈਸੇ ਅੰਬ ਕੁੰਭ ਕਰ ਰਾਖਿਓ ਪਰਤ ਸਿੰਧ ਗਲ ਜਾਹਾ, ਆਵਗ ਆਗਿਆ ਪਾਰ ਬ੍ਰਹਮ ਕੀ ਉੱਠ ਜਾਸੀ ਮੋਹਤ ਚਸਾਹਾ। ਰੇ ਮਨ ਲੇਖੇ ਚਾਲੈ ਲੇਖੇ ਬੈਸੈ ਲੇਖੈ ਲੈਂਦਾ ਸਾਹਾ, ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ। ਮੇਰੇ ਮਨਾ ਤੇਰਾ ਬੈਠਣਾ ਵੀ ਲੇਖੇ ਵਿੱਚ, ਤੇਰਾ ਉੱਠਣਾ ਵੀ ਲੇਖੇ ਵਿੱਚ, ਤੇਰਾ ਚੱਲਣਾ ਵੀ ਲੇਖੇ ਵਿੱਚ, ਜਿੰਨੇ ਤੂੰ ਸਵਾਸ ਲੈਂਦਾ ਉਹ ਲੇਖੇ ਵਿੱਚ ਗਿਣਤੀ ਵਿੱਚ ਨੇ। ਇਸ ਕਰਕੇ ਜਦੋਂ ਮਾਲਕ ਦਾ ਹੁਕਮ ਆ ਗਿਆ, ਇੱਕ ਖਿਨ ਵਿੱਚ ਹੀ ਇਹ ਸਾਰਾ ਕੁਝ ਪਰਾਇਆ ਹੋ ਜਾਣਾ।
ਨਾਮ ਦਾਨ ਇਸ ਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਏ।
ਮਨ ਦੀ ਮਤ ਪਿੱਛੇ ਚੱਲਣ ਵਾਲਾ ਜਿਹੜਾ ਮਨਮੁੱਖ ਹੈ ਨਾ, ਦੋ ਸ਼ਬਦ ਨੇ, ਇੱਕ ਗੁਰਮੁੱਖ ਜਿਹਦਾ ਮੂੰਹ ਗੁਰੂ ਵੱਲ ਹੈ, ਜਿਹੜਾ ਗੁਰੂ ਦੇ ਅਨੁਸਾਰੀ ਆ, ਜਿਹੜਾ ਗੁਰੂ ਦੀ ਮਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਉਹ ਗੁਰਮੁੱਖ, ਅਤੇ ਜਿਹੜਾ ਮਨ ਦੀ ਮਤ ਪਿੱਛੇ ਚੱਲਦਾ ਉਹ ਮਨਮੁੱਖ। ਗੁਰਮੁਖ ਦੀ ਤਾਂ ਇਹ ਅਵਸਥਾ ਗੁਰਮੁਖ ਨਾਮ ਦਾਨ ਇਸ਼ਨਾਨ, ਅਤੇ ਮਨਮੁੱਖ ਦੀ ਅਵਸਥਾ ਇਸ ਤੋਂ ਉਲਟ ਹੈ ਕਿ ਉਹ ਨਾਮ ਦਾਨ ਇਸ਼ਨਾਨ ਨਾ ਮਨਮੁੱਖ, ਨਾ ਕਦੇ ਉਹਨੇ ਨਾਮ ਜਪਿਆ, ਨਾ ਉਹਨੇ ਕਦੀ ਸੇਵਾ ਕੀਤੀ, ਨਾ ਕਦੇ ਉਹਨੇ ਆਪਣੇ ਜੀਵਨ ਨੂੰ ਪਵਿੱਤਰ ਬਣਾਇਆ। ਅਖੀਰ ਨੂੰ ਕੀ ਹੁੰਦਾ ਕਿ ਮਨੁੱਖ ਦਾ ਇਹ ਸਰੀਰ ਜਦੋਂ ਬਿਨ ਜਾਂਦਾ ਅਤੇ ਇਹਦੇ ਪੱਲੇ ਕੇਵਲ ਖੁਆਰੀ ਪੈਂਦੀ ਹੈ ਕਿ ਸਾਰੀ ਉਮਰ ਇਹ ਖੇ ਹੀ ਉਡਾ ਕੇ ਗਿਆ, ਤਿੱਤ ਤਨ ਧੂੜ ਤਮਾਈ, ਕੇਵਲ ਸਾਰੀ ਉਮਰ ਇਹਨੇ ਖੇ ਹੀ ਉਡਾਈ ਹੈ, ਭਾਵ ਇਹਨੇ ਕੋਈ ਵੀ ਸ਼ੁਭ ਕਰਮ ਜਿਹੜਾ ਸਾਹਿਬ ਕਹਿੰਦੇ ਨਹੀਂ ਕੀਤਾ।
ਮਨ ਮਾਲਿਆ ਨਾਮ ਸਖਾਏ।
ਜਦੋਂ ਘਰ ਪਰਿਵਾਰ ਵਿੱਚ ਰਿਸ਼ਤੇਦਾਰਾਂ ਵਿੱਚ ਰਹਿੰਦਿਆਂ ਕਿਰਤ ਕਰਦਿਆਂ ਸਾਡਾ ਮਨ ਗੁਰੂ ਨਾਲ ਜੁੜ ਜਾਵੇ, ਮਨ ਜਾਵੇ, ਪਤੀਤ ਜਾਵੇ, ਫਿਰ ਇਸ ਗੱਲ ਦੀ ਸਮਝ ਆਉਂਦੀ ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾ ਹੀ ਤਿੱਥੇ ਹਰ ਹਰ ਨਾਮ ਛਡਾਇਆ, ਸੰਗ ਸਖਾ ਸਭ ਤਜ ਗਏ ਕਉ ਨਾ ਨਿਭਿਓ ਸਾਥ, ਕਉ ਨਾਨਕ ਕੇ ਬਿਪਤ ਮੈਂ ਟੇਕ ਏਕ ਰਘੁਨਾਥ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਫਿਰ ਸਮਝ ਆਉਂਦੀ ਮਨ ਮਾਨਿਆ ਨਾਮ ਸਿਖਾਈ, ਮਨ ਜੁੜ ਗਿਆ ਪਰਮਾਤਮਾ ਨਾਲ, ਗੁਰੂ ਨਾਲ, ਅਤੇ ਫਿਰ ਸਮਝ ਆ ਗਈ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸਾਡਾ ਸਖਾ ਹੈ, ਮਿੱਤਰ ਹੈ।
ਪਾਏ ਪਾਰਾ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਏ।
ਕਰਕੇ ਭਾਈ ਮੈਂ ਸਦਾ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਰਵਾਂ, ਸਦਾ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਵਾਂ, ਜਿਸ ਗੁਰੂ ਨੇ ਇਹ ਸਾਚੀ ਸੋਝੀ ਮੈਨੂੰ ਬਖਸ਼ਿਸ਼ ਦਿੱਤੀ ਹੈ। ਕਿਹੜੀ ਸੋਝੀ? ਕਿ ਮਾਨਸ ਦੇ ਬੌਰ ਨਾ ਪਾਵੈ ਕਛੂ ਉਪਾਉ ਮੁਕਤ ਕਾ ਕਰ ਰੇ, ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ, ਉਪਦੇਸ਼ ਕਰਤ ਨਾਨਕ ਜਨ ਤੁਮਕੋ ਜੋ ਸੁਨੋ ਤੋ ਜਾਏ ਸੰਤਾਪ। ਗੁਰੂ ਨੇ ਇਹ ਸਾਚੀ ਸੋਝੀ ਦਿੱਤੀ ਹੈ, ਇਹ ਬੂਝ ਸਾਨੂੰ ਬੁਝਾ ਦਿੱਤੀ ਹੈ ਕਿ ਅਸਲ ਵਿੱਚ ਪਰਮੇਸ਼ੁਰ ਦਾ ਨਾਮ ਹੀ ਨਾਲ ਨਿਭਣ ਵਾਲਾ ਹੈ।
ਰਹਾਓ
ਇਹ ਪਾਵਨ ਬੰਦ ਦੋ ਪੰਕਤੀਆਂ ਦਾ, ਦੋ ਤੁਕਾਂ ਦਾ ਸਤਿਗੁਰਾਂ ਨੇ ਰਹਾਓ 'ਤੇ ਕੇਂਦਰਿਤ ਕੀਤਾ। ਪਹਿਲਾਂ ਚਾਰ ਤੁਕਾਂ ਤੋਂ ਬਾਅਦ ਵੀ ਏਕਾ ਆਇਆ, ਰਹਾਓ ਤੋਂ ਬਾਅਦ ਵੀ ਇੱਕ ਨੰਬਰ ਹੈ, ਹੁਣ ਅਗਲੀਆਂ ਚਾਰ ਤੁਕਾਂ ਤੋਂ ਬਾਅਦ ਦੋ ਆਵੇਗਾ। ਇਹਦਾ ਮਤਲਬ ਵੀ ਰਹਾਓ ਦਾ ਸੰਬੰਧ ਸਾਰੇ ਹੀ ਸ਼ਬਦ ਦੇ ਨਾਲ ਹੈ। ਇਸ ਕਰਕੇ ਗੁਰਦੇਵ ਨੇ ਇਹਨਾਂ ਪਾਵਨ ਪੰਕਤੀਆਂ ਨੂੰ ਰਹਾਓ 'ਤੇ ਕੇਂਦਰਿਤ ਕੀਤਾ।
ਜਗ ਸਿਓ ਝੂਠ ਪ੍ਰੇਤ ਮਨ ਬੇਦਿਆ, ਜਨ ਸਿਓ ਵਾਦ ਰਚਾਏ।
ਮਨੁੱਖ ਦੀ ਇਹ ਹਾਲਤ ਬਣ ਜਾਂਦੀ ਹੈ ਕਿ ਜਗਤ ਦੇ ਝੂਠੇ ਮੋਹ ਵਿੱਚ, ਪ੍ਰੀਤ ਵਿੱਚ ਪੈ ਕੇ ਇਹ ਸੰਸਾਰ ਦੇ ਨਾਲ ਤਾਂ ਆਪਣੀ ਪ੍ਰੀਤ ਪਾਉਂਦਾ, ਪਰ ਜਿਹੜੇ ਹਰੀ ਦੇ ਜਨ ਨੇ, ਪ੍ਰਭੂ ਪਿਆਰੇ ਨੇ, ਉਹਨਾਂ ਨਾਲ ਝਗੜਾ ਕਰਦਾ, ਉਹਨਾਂ ਨਾਲ ਵਾਦ ਵਾਦ ਕਰਦਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਇਸ ਤਰ੍ਹਾਂ ਦੀ ਮਨੁੱਖ ਦੀ ਹਾਲਤ ਬਣ ਜਾਂਦੀ ਹੈ।
ਮਾਇਆ ਮਗਨ ਐਨਸ ਮਗ ਜੋ ਹੈ, ਨਾਮ ਨਾ ਲੇਵਾ ਮਰੈ ਬੇਖੋ ਖਾਏ।
ਇਹ ਮੋਹ ਮਾਇਆ ਦੇ ਵਿੱਚ ਦਿਨੇ ਰਾਤ ਮਸਤ ਰਹਿੰਦਾ ਅਤੇ ਮਾਇਆ ਦਾ ਹੀ ਰਾਹ ਤੱਕਦਾ, ਨਾਮ ਨਹੀਂ ਜਪਦਾ। ਬਿਖ ਰੂਪੀ ਜਦੋਂ ਜ਼ਹਿਰ ਆਪਣੇ ਅੰਦਰ ਲੈ ਕੇ ਜਾਂਦਾ, ਹਿਰਦੇ ਵਿੱਚ ਵਿਕਾਰਾਂ ਰੂਪੀ ਬਿਖਿਆ, ਅਤੇ ਫਿਰ ਇਹਦੀ ਆਤਮਕ ਮੌਤ ਦਾ ਉਹ ਕਾਰਨ ਬਣਦਾ। ਮਨਮੁੱਖ ਹਮੇਸ਼ਾ ਤੁਰਦੀ ਫਿਰਦੀ ਲੋਹ ਦੇ ਬਰਾਬਰ ਹੁੰਦਾ। ਮਤ ਜਾਣੋ ਜੱਗ ਜੀਵਨ ਦਾ, ਦੂਜਾ ਭਾਏ ਮੋਏ ਆਸ, ਉਹ ਇਹ ਬਿਖਿਆ ਖਾ ਕੇ ਸਦਾ ਆਤਮਕ ਮੌਤੇ ਮਰਿਆ ਰਹਿੰਦਾ।
ਗੰਧਨ ਵੈਨ ਰਤਾ ਹਿਤਕਾਰੇ, ਸ਼ਬਦ ਸੁਰਤ ਨਾ ਆਏ।
ਗੁਰੂ ਦੇ ਸ਼ਬਦ ਵਿੱਚ ਤਾਂ ਉਹ ਸੁਰਤ ਜੋੜਦਾ ਨਹੀਂ, ਪਰ ਗੰਧਨ ਵੈਣ ਜਿਹੜੇ ਗੰਦੇ ਗੰਦੇ ਗੀਤ ਨੇ ਨਾ, ਉਹ ਪੈਲਸਾਂ ਵਿੱਚ ਵੀ ਪ੍ਰਬੰਧ ਕਰਦਾ ਵੀ ਡੀ ਜੇ ਵੱਜਣ, ਆਰਕੈਸਟਰਾ ਨੱਚੇ, ਗਾਉਣ ਵਾਲੀ ਗਾਉਣ ਵਾਲਾ ਆਵੇ, ਫਿਰ ਵਿਆਹ ਦਾ ਕਹਿੰਦਾ ਮਜ਼ਾ ਆਉਂਦਾ। ਘਰ ਵਿੱਚ ਵੀ ਇੱਕ ਕਮਰਾ ਬਣਾ ਕੇ ਉੱਚੀ ਆਵਾਜ਼ ਨਾਲ ਗੰਦੇ ਗੀਤ ਲਾ ਕੇ ਸੁਣਦਾ। ਜੇ ਸਵੱਬ ਨਾਲ ਕਿਤੇ ਬੱਸ ਦਾ ਡਰਾਈਵਰ ਜਾਂ ਮਾਲਕ ਬਣ ਜਾਂਦਾ, ਉਹਦੇ ਵਿੱਚ ਵੀ ਫਿਰ ਇਹ ਜਦੋਂ ਸਟੀਰੀਓ ਟੇਪ ਫਿੱਟ ਕਰਾਉਂਦਾ ਅਤੇ ਗੰਦੀਆਂ ਗੰਦੀਆਂ ਟੇਪਾਂ ਵਜਾਉਂਦਾ, ਸਾਹਿਬ ਕਹਿੰਦੇ ਇਹਨੂੰ ਭੁੱਲ ਜਾਂਦਾ ਵੀ ਇਸ ਪੈਲਸ ਵਿੱਚ ਮੇਰੀ ਸਕੀ ਮਾਂ ਵੀ ਹੈ, ਮੇਰੀ ਧੀ ਵੀ ਹੈ, ਮੇਰੀ ਭੈਣ ਵੀ ਹੈ। ਇਸ ਬੱਸ ਦੇ ਵਿੱਚ ਮੇਰੀ ਮਾਂ ਨੇ ਵੀ ਕਦੇ ਬੈਠਣਾ, ਇਸ ਕਮਰੇ ਵਿੱਚ ਮੇਰੀ ਧੀ ਨੇ ਵੀ ਆਉਣਾ, ਪਰ ਇਹ ਗੰਦੇ ਗੰਦੇ ਗੀਤ ਸੁਣਦਾ, ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨਹੀਂ ਜੋੜਦਾ।
ਰੰਗ ਨਾ ਰਾਤਾ ਰਸ ਨਹੀਂ ਬੇਦਿਆ, ਮਨਮੁਖ ਪਤ ਗਵਾਏ।
ਐਸਾ ਮਨੁੱਖ ਨਾ ਤਾਂ ਪਰਮੇਸ਼ੁਰ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੀਜਦਾ, ਅਤੇ ਨਾ ਹੀ ਪ੍ਰਭੂ ਦੇ ਨਾਮ ਰਸ ਦੇ ਵਿੱਚ ਆਪਣੇ ਮਨ ਨੂੰ ਵਿੰਨਦਾ ਭਾਵ ਜੁੜਦਾ। ਮਨਮੁੱਖ ਪਤ ਗਵਾਈ, ਐਸਾ ਮਨਮੁੱਖ ਫਿਰ ਆਪਣੀ ਪਤ ਗਵਾ ਕੇ ਸੰਸਾਰ ਤੋਂ ਤੁਰ ਜਾਂਦਾ। ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਸਭ ਕਹਿੰਦੇ ਉਹਦੀ ਫਿਰ ਪਤ ਕੋਈ ਨਹੀਂ, ਕਿਉਂਕਿ ਤਿੰਨ ਪਤ ਤਿੰਨ ਮਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਇੱਜ਼ਤ ਉਹਨਾਂ ਦੀ ਹੈ, ਮਤ ਉਹਨਾਂ ਦੀ ਹੈ ਜਿਹੜੇ ਪ੍ਰਭੂ ਨੂੰ ਸਿਮਰਦੇ ਨੇ। ਮਨਮੁੱਖ ਤਾਂ ਸਗੋਂ ਪਤ ਗਵਾ ਕੇ ਸੰਸਾਰ ਤੋਂ ਤੁਰਦਾ ਹੈ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਜਿਹ ਬਾਰਸ ਨਹੀਂ ਰਾਏ।
ਐਸਾ ਮਨਮੁੱਖ ਮਨੁੱਖ ਗੁਰੂ ਕੀ ਸੰਗਤ ਵਿੱਚ ਆਣ ਕੇ ਅਡੋਲਤਾ ਦਾ ਰਸ ਨਹੀਂ ਮਾਣਦਾ, ਅਤੇ ਨਾ ਆਪਣੀ ਰਸਨਾ ਨਾਲ ਪ੍ਰਭੂ ਦੀ ਸਿਫਤ ਸਲਾਹ ਦਾ ਰਸ ਚੱਖਦਾ ਹੈ।
ਮਨ ਤਨ ਧਨ ਆਪਣਾ ਕਰ ਜਾਣਿਆ, ਡਰ ਕੇ ਖਬਰ ਨਾ ਪਾਏ।
ਇਹ ਬਸ ਮੈਂ ਮੇਰੀ ਵਿੱਚ ਹੀ ਫਸਿਆ ਰਹਿੰਦਾ, ਮੇਰਾ ਸਰੀਰ, ਮੇਰਾ ਘਰ, ਮੇਰਾ ਪਰਿਵਾਰ, ਮੇਰਾ ਅਹੁਦਾ, ਮੇਰੀ ਧਨ ਸੰਪਤੀ। ਸਭ ਕਹਿੰਦੇ ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਗੁਰਦੇਵ ਜੀ ਨੇ ਕਿਰਪਾ ਕੀਤੀ ਕਿ ਇਹ ਸਦਾ ਸਭ ਕੁਝ ਆਪਣਾ ਹੀ ਕਰਕੇ ਮੰਨਦਾ, ਪ੍ਰਭੂ ਦੇ ਦਰ ਦੀ ਇਹਨੂੰ ਕੋਈ ਖਬਰ ਨਹੀਂ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਏ। ਇਹ ਤਾਂ ਅੱਗੇ ਦੀ ਕੋਈ ਸੋਝੀ ਨਹੀਂ ਰੱਖਦਾ, ਕੇਵਲ ਇਹੋ ਕਹਿੰਦਾ ਵੀ ਖਾਓ ਪੀਓ ਅਤੇ ਮੌਜ ਕਰੋ, ਇਹ ਜੱਗ ਮਿੱਠਾ। ਅਗਲਾ ਕਿਨ ਡਿੱਠਾ, ਸਾਹਿਬ ਕਹਿਣ ਲੱਗੇ ਦਰ ਦੀ ਕੋਈ ਖਬਰ ਨਹੀਂ ਜਾਣਦਾ, ਪਰ ਮੇਰੇ ਗੁਰੂ ਨੇ ਤਾਂ ਪਰਮੇਸ਼ੁਰ ਕਹਿ ਦੁਆਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੈ। ਉਹ ਕਿਹਾ ਜੋ ਪਰਮੇਸ਼ੁਰ ਦੇ ਦਰ 'ਤੇ ਵਾਪਰ ਰਿਹਾ, ਜੋ ਮਾਲਕ ਦੀ ਹਜ਼ੂਰੀ ਵਿੱਚ ਹੋ ਰਿਹਾ, ਉਹ ਪ੍ਰਭੂ ਦੇ ਦਰ ਦੀਆਂ ਗੱਲਾਂ ਬਾਣੀ ਰਾਹੀਂ ਸਾਨੂੰ ਸਤਿਗੁਰਾਂ ਨੇ ਸੁਣਾਉਣੀਆਂ ਕੀਤੀਆਂ ਨੇ।
ਅੱਖੇ ਮੀਟ ਚੱਲਿਆ ਅੰਧਿਆਰਾ, ਘਰ ਉਦਾਰ ਦਸਾ ਨਾ ਪਾਏ।
ਮਾਇਆ ਅਗਿਆਨਤਾ ਦੇ ਅੰਧਲੇਪਨ ਵਿੱਚ ਅੱਖਾਂ ਮੀਟ ਕੇ ਇਹ ਅੰਧਿਆਰਾ ਮਨੁੱਖ ਜਦੋਂ ਤੁਰਦਾ ਨਾ, ਅਤੇ ਇਹਨੂੰ ਫਿਰ ਪਰਮਾਤਮਾ ਦੇ ਦਰ ਦੀ, ਪਰਮਾਤਮਾ ਦੇ ਘਰ ਦੀ ਕੋਈ ਸੋਝੀ ਨਹੀਂ, ਭਾਵ ਉਹ ਘਰ ਦਰ ਇਹਨੂੰ ਦਿਖਾਈ ਨਹੀਂ ਦਿੰਦਾ।
ਜਮਦਾਰ ਬਾਦਾ ਠੌਰ ਨਾ ਪਾਵਾ, ਆਪਣਾ ਕੀਆ ਕਮਾਈ।
ਮਨੁੱਖ ਫਿਰ ਆਪਣਾ ਕੀਤਾ ਜਦੋਂ ਪਾਉਂਦਾ, ਇਹਨੂੰ ਜਮ ਦੇ ਦਰ 'ਤੇ ਫਿਰ ਬੰਨ੍ਹ ਕੇ ਇੰਨੀਆਂ ਚੋਟਾਂ ਪੈਂਦੀਆਂ ਨੇ ਕਿ ਉੱਥੇ ਫਿਰ ਇਹਨੂੰ ਠੌਰ ਟਿਕਾ ਵੀ ਨਹੀਂ ਮਿਲਦਾ, ਭਾਵ ਮਨੁੱਖ ਨੂੰ ਕਈ ਤਰ੍ਹਾਂ ਦੀ ਜਮ ਫਿਰ ਤਾੜਨਾ ਕਰਦਾ।
ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਏ।
ਮਾਲਕ ਜੇ ਤੁਸੀਂ ਆਪਣੀ ਨਦਰ ਕਰੋ, ਫਿਰ ਮੈਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਾਂ, ਉਵੇਂ ਮੈਂ ਰਸਨਾ ਨਾਲ ਕਥਨੀ ਕਰਕੇ ਪ੍ਰਭੂ ਤੁਹਾਡਾ ਅੰਤ ਨਹੀਂ ਪਾ ਸਕਦਾ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦਾ ਵਸਾਏ।
ਫਿਰ ਮੈਂ ਆਪਣੇ ਕੰਨਾਂ ਨਾਲ ਸੁਣ ਸੁਣ ਕੇ ਤੇਰਾ ਸ਼ਬਦ ਅਤੇ ਤੈਨੂੰ ਸਲਾਹਾਂ। ਹੇ ਮਾਲਕ, ਜਦੋਂ ਮੈਂ ਕੰਨਾਂ ਨਾਲ ਸੁਣਾ ਅਤੇ ਸੱਚਮੁੱਚ ਰਸਨਾ ਨਾਲ ਉਚਾਰਨ ਕਰਕੇ ਨਾਮ ਰੂਪੀ ਹਿਰਦੇ ਨੂੰ, ਨਾਮ ਰੂਪੀ ਅੰਮ੍ਰਿਤ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਵਾਂ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਏ।
ਇਸ ਗੱਲ ਦੀ ਸੋਝੀ ਆਉਂਦੀ ਕਿ ਉਹ ਪ੍ਰਭੂ ਜਿਹੜਾ ਨਿਰਵੈਰ ਹੈ, ਜਿਹਨੂੰ ਕੋਈ ਡਰ ਨਹੀਂ, ਜਿਹੜਾ ਆਕਾਰ ਰਹਿਤ ਹੈ, ਉਹ ਪੂਰਨ ਤੌਰ 'ਤੇ ਸੰਸਾਰ ਵਿੱਚ ਸਮਾਇਆ, ਉਹਦੀ ਜੋਤ ਵਿਆਪਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆਂ, ਉਹਦੀ ਜੋਤ ਹਰ ਥਾਂ 'ਤੇ ਰਮੀ ਹੋਈ ਹੈ।
ਨਾਨਕ ਗੁਰਵਿਨ ਭਰਮ ਨ ਭਾਗਾ, ਸੱਚ ਨਾਮ ਵਡਿਆਏ।
ਸ਼ਬਦ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ। ਹੇ ਨਾਨਕ, ਗੁਰਵਿਨ ਭਰਮ ਨ ਭਾਗੈ, ਗੁਰੂ ਤੋਂ ਬਿਨਾਂ ਸਾਡੀ ਜ਼ਿੰਦਗੀ ਵਿੱਚੋਂ ਭਟਕਣਾ ਖਤਮ ਨਹੀਂ ਹੁੰਦੀ, ਅਤੇ ਗੁਰੂ ਤੋਂ ਬਿਨਾਂ ਅਸੀਂ ਸੱਚੇ ਨਾਮ ਵਿੱਚ ਜੁੜ ਨਹੀਂ ਸਕਦੇ, ਕਿਉਂਕਿ ਸੱਚੇ ਨਾਮ ਵਿੱਚ ਜੁੜ ਕੇ ਹੀ ਸਾਨੂੰ ਵਡਿਆਈ, ਸਤਿਕਾਰ ਅਤੇ ਆਦਰ ਭਾਵ, ਇੱਜ਼ਤ ਪੱਤ ਵਾਲਾ ਜਿਹੜਾ ਜੀਵਨ ਹੈ ਉਹ ਪ੍ਰਾਪਤ ਹੁੰਦਾ। ਉਵੇਂ ਮਨੁੱਖ ਭਾਵੇਂ ਕਿਸੇ ਦਾ ਪੁੱਤਰ ਹੈ, ਭਰਾ ਹੈ, ਪਤੀ ਹੈ, ਪਿਤਾ ਹੈ, ਪਰ ਜਦੋਂ ਇਹ ਨਾਮ ਜਪੇਗਾ ਤਾਂ ਹੀ ਇਹ ਸੋਹਣੀ ਪੱਤ ਵਾਲਾ ਬਣ ਕੇ ਸੰਸਾਰ ਤੋਂ ਤੁਰੇਗਾ। ਸੱਚੇ ਨਾਮ ਵਿੱਚ ਜੁੜ ਕੇ ਇਹਨੂੰ ਵਡਿਆਈ ਮਿਲੇਗੀ, ਗੁਰੂ ਦੇ ਰਾਹੀਂ ਇਹਦੇ ਜੀਵਨ ਦੀ ਜਿਹੜੀ ਭਟਕਣਾ ਹੈ ਉਹ ਸਮਾਪਤ ਹੋਵੇਗੀ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਤੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਅਤੇ ਇਤਿਹਾਸਕ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਅਖੀਰ ਵਿੱਚ ਫਿਰ ਇਹੀ ਬੇਨਤੀ ਹੈ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ, ਸਾਡਾ ਕੇਂਦਰੀ ਅਸਥਾਨ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਹੈ, ਦੁਨੀਆ ਭਰ ਦੇ ਲੋਕ ਇਹਨੂੰ ਆਪਣੀ ਆਸਥਾ ਦਾ ਕੇਂਦਰ ਮੰਨਦੇ ਨੇ। ਇਸ ਨਗਰੀ ਨੂੰ ਆਪਾਂ ਸੁੰਦਰ ਬਣਾਉਣ ਲਈ, ਹਰਿਆਂ ਭਰਿਆਂ ਅਤੇ ਸਾਫ਼ ਸੁਥਰਾ ਰੱਖਣ ਵਾਸਤੇ ਭਰਵਾਂ ਜਿਹੜਾ ਯੋਗਦਾਨ ਹੈ ਉਹ ਪਾਈਏ। ਆਪੋ ਆਪਣੇ ਘਰਾਂ ਨੂੰ, ਆਪੋ ਆਪਣੇ ਜੀਵਨ ਨੂੰ ਨਸ਼ਿਆਂ ਤੋਂ, ਭਰੂਣ ਹੱਤਿਆ ਤੋਂ, ਦਾਜ ਦਹੇਜ ਦੀਆਂ ਲਾਹਨਤਾਂ ਤੋਂ ਮੁਕਤ ਕਰਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ। ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਏ। ਨਾਨਕ ਗੁਰਵਿਨ ਭਰਮ ਨਾ ਭਾਗ ਸੱਚ ਨਾਮ ਵਡਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।